ਰਾਜ ਤੇ ਜੋਗ। ਬੁੱਧੂ ਸ਼ਾਹ ਅਜੇ ਪਾਉਂਟੇ ਹੀ ਠਹਿਰਿਆ ਹੋਇਆ ਸੀ, ਸਵੇਰੇ ਸੰਧਿਆ ਨੂੰ ਗੁਰੂ ਕੇ ਦਰਬਾਰ ਵਿਚ ਹਾਜ਼ਰ ਹੁੰਦਾ, ਆਸਾ ਦੀ ਵਾਰ ਤੇ ਸੋਦਰ ਦੀ ਚੌਂਕੀ ਸੁਣਦਾ, ਸੋਹਣੇ ਗੁਰੂ ਜੀ ਦੇ ਦਰਸ਼ਨ ਕਰਦਾ, ਬਹੁਤ ਸੁਖੀ ਹੁੰਦਾ। ਹੈਸੀ ਤਾਂ ਰੱਬ ਦੇ ਰਸਤੇ ਟੁਰਨ ਵਾਲਾ, ਪਰ ਜੋ ਸਵਾਦ ਉਸ ਨੂੰ ਇੱਥੇ ਆ ਕੇ ਆਇਆ ਉਹ ਬੜਾ ਅਨੋਖਾ ਸੀ। ਉਸ ਦੇ ਨਾਲ ਆਏ ਉਸ ਦੇ ਚੇਲੇ, ਜਿਨ੍ਹਾਂ ਨੂੰ ਫਾਰਸੀ ਵਿਚ ਮੁਰੀਦ ਆਖਦੇ ਸਨ, ਉਸ ਦੇ ਨਾਲ ਹੀ ਦੀਵਾਨ ਵਿਚ ਹਾਜ਼ਰ ਹੁੰਦੇ ਸਨ ਤੇ ਦਰਸ਼ਨ ਦਾ ਸਵਾਦ ਤੇ ਕੀਰਤਨ ਦਾ ਰਸ ਲੈਂਦੇ ਖੁਸ਼ ਹੁੰਦੇ ਸਨ। ਸ਼ੇਰ ਨੂੰ ਹੱਥੀ ਤਲਵਾਰ ਨਾਲ ਮਾਰ ਲੈਣ ਵਾਲੀ ਗੱਲ ਬੁੱਧੂ ਸ਼ਾਹ ਦੇ ਉਥੇ ਹੁੰਦਿਆਂ ਹੀ ਵਰਤੀ ਸੀ। ਉਹ ਅਚਰਜ ਹੁੰਦਾ ਸੀ ਕਿ ਕਿਤਨੀ ਤਾਕਤ ਉਨ੍ਹਾਂ ਦੇ ਆਤਮਾ ਦੀ ਹੈ ਤੇ ਕਿਤਨਾ ਜ਼ੋਰ ਉਨ੍ਹਾਂ ਦੇ ਟੋਲਿਆਂ ਵਿਚ ਹੈ ਕਿ ਐਡੇ ਭਿਆਨਕ ਤੇ ਬਲੀ ਸ਼ੇਰ ਦੇ ਭਾਰ ਤੇ ਜ਼ੋਰ ਨੂੰ ਢਾਲ ਉਤੇ ਚੱਲ ਕੇ ਉਸ ਨੂੰ ਮਾਰ ਸੁੱਟਿਆ ਤੇ ਦੁਖੀ ਪਰਜਾ ਨੂੰ ਸੁਖੀ ਕਰ ਦਿੱਤਾ। ਪਰ ਫੇਰ ਦਾਨਾ ਸੀ, ਵਿਦਿਆ ਵਾਲਾ ਸੀ, ਸਮਝਦਾ ਸੀ ਕਿ ਅੱਲਾ ਵਾਲਿਆਂ ਵਿਚ ਸਭੋ ਤਾਣ ਹੁੰਦੇ ਹਨ। ਵਾਹਿਗੁਰੂ ਜੋ ਉਨ੍ਹਾਂ ਤੇ ਦਿਆਲੂ ਹੁੰਦਾ ਹੈ, ਜੋ ਚਾਹੁੰਦਾ ਹੈ ਉਨ੍ਹਾਂ ਤੋਂ ਕਰਵਾ ਲੈਂਦਾ ਹੈ। ਅੱਲਾ ਵਾਲਾ ਉਨ੍ਹਾਂ ਨੂੰ ਕਹਿੰਦੇ ਹਨ ਜੋ ਰੱਬ ਨੂੰ ਪਿਆਰ ਕਰਦੇ ਹਨ ਤੇ ਜਿਨ੍ਹਾਂ ਨੂੰ ਅੱਗੋਂ ਰੱਬ ਪਿਆਰ ਕਰਦਾ ਹੈ। ਫਿਰ ਸੋਚੋ ਕਿ ਐਸੇ ਅੱਲਾ ਵਾਲੇ ਇਹੋ ਹੀ ਹਨ, ਇਨ੍ਹਾਂ ਵਰਗਾ ਕੋਈ ਹੋਰ ਅੱਲਾ ਦਾ ਪਿਆਰਾ ਨਹੀਂ ਹੈ। ਇਹ ਰੱਬ ਜੀ ਦੇ ਪਿਆਰੇ ਹਨ, ਮੇਰੇ ਭਾਗ ਜਾਗੇ ਹਨ ਜੋ ਐਸੇ ਨਬੀ ਕੇ ਰਸੂਲ ਕੇ ਪੈਗੰਬਰ ਮੈਨੂੰ ਮਿਲ ਪਏ ਹਨ। ਅਰਬੀ ਬੋਲੀ ਵਿਚ ਅੱਖਰ ਰਸੂਲ ਨਬੀ ਪੈਗੰਬਰ ਉਸ ਨੂੰ ਆਖਦੇ ਹਨ ਜਿਸ ਨੂੰ ਰੱਬ ਦੁਨੀਆਂ ਤੇ ਆਪ ਭੇਜਦਾ ਹੈ ਕਿ ਉਹ ਜਗਤ ਦੇ ਲੋਕਾਂ ਨੂੰ ਸਮਤ ਦੇ ਕੇ ਭਲੇ ਰਸਤੇ ਟੋਰਨ। ਸੋ ਇਸ ਤਰ੍ਹਾਂ ਪਿਆਰ ਤੇ ਸਿਦਕ ਭਰੋਸੇ ਵਿਚ ਪੱਕਾ ਹੋ ਕੇ ਗੁਰੂ ਜੀ ਦਾ ਪ੍ਰੇਮੀ ਮੁਰੀਦ ਬਣ ਕੇ ਬੁੱਧੂ ਸ਼ਾਹ ਆਪਣੇ ਨਗਰ ਸਡੌਰੇ ਚਲਿਆ ਗਿਆ। ਪਰ ਉਸਦਾ ਮਨ ਗੁਰੂ ਜੀ ਦੇ ਪਿਆਰ ਵਿਚ ਰੱਤਾ ਰਿਹਾ। ਗੁਰੂ ਕੇ ਦਰਬਾਰ ਰੌਣਕਾਂ ਦੂਣ ਸਵਾਈਆਂ ਹੋ ਰਹੀਆਂ ਸਨ, ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸਨ। ਹੁਣ ਇਕ ਹੋਰ ਗੱਲ ਹੋਈ, ਉਹ ਇਹ ਸੀ ਕਿ ਕਈ ਕਵੀ ਆਉਣ ਲੱਗ ਪਏ। ਕਵੀ ਆਖਦੇ ਹਨ ਜੋ ਕਵਿਤਾ ਰਚੇ, ਜੋ ਗੀਤ ਬਣਾ ਸਕੇ, ਜੋ ਛੰਦ ਲਿਖ ਸਕੇ। ਕੁਝ ਕਵੀ ਤਾਂ ਆਨੰਦਪੁਰ ਵੀ ਆਏ ਸੀ, ਪਰ ਉਹ ਪੌਂਟੇ ਵੱਲ ਟੁਰਨ ਵੇਲੇ ਵਿਦਾ ਕਰ ਦਿੱਤੇ ਗਏ ਸਨ। ਹੁਣ ਇੱਥੇ ਫੇਰ ਉਹ ਤੇ ਹੋਰ ਕਈ ਨਵੇਂ ਆਏ ਸੀ। ਗੁਰੂ ਜੀ ਵਿਦਿਆ ਵਾਲੇ ਪੜਿਆ ਲਿਖਿਆ ਦੀ ਕਦਰ ਕਰਦੇ ਸਨ, ਕਵੀਆਂ ਨੂੰ ਜੋ ਸੱਚਮੁੱਚ ਦੇ ਉੱਚੇ ਮਨਾਂ ਵਾਲੇ ਹੁੰਦੇ ਸਨ ਆਦਰ ਦਿੰਦੇ ਸਨ। ਇੱਥੇ ਉਹ ਕਵੀ ਵੀ ਆਏ ਜੋ ਆਪਣੀ ਮੌਜ ਨਾਲ ਆਏ, ਪਰ ਕੁਝ ਉਹ ਵੀ ਵਿਦਿਆ ਵਾਲੇ ਤੇ ਕਵੀ ਆਏ ਜੋ ਔਰੰਗਜ਼ੇਬ ਪਾਤਸ਼ਾਹ ਤੋਂ ਕਿਸੇ ਕਾਰਨ ਡਰਦੇ ਸਨ ਤੇ ਹੋਰ ਰਾਜੇ ਉਨ੍ਹਾਂ ਨੂੰ ਨਹੀਂ ਸੀ ਰੱਖਦੇ। ਗੁਰੂ ਜੀ ਐਸੇ ਦੁਖੀਆਂ ਨੂੰ ਆਸਰਾ ਦਿੰਦੇ ਤੇ ਪਾਸ ਰੱਖ ਲੈਂਦੇ ਸਨ। ਇਹ ਵਿਦਿਆ ਵਾਲੇ ਲੋਕ ਜੋ ਰਚਨਾ ਰਚਦੇ, ਗੁਰੂ ਜੀ ਸੁਣਦੇ ਤੇ ਸਲਾਹੁੰਦੇ। ਆਪ ਵੀ ਗੁਰੂ ਜੀ ਮਹਾਨ ਉੱਚੇ ਕਵੀ ਸਨ ਤੇ ਕਵਿਤਾ ਰਚਦੇ ਸਨ। ਕੇਵਲ ਕਵੀ ਨਹੀਂ, ਆਪ ਈਸ਼ਵਰੀ ਬਾਣੀ ਦੀ ਪਹੁੰਚ ਵਾਲੇ ਸੀ। ਆਪ ਜੀ ਤੇ ਧੁਰ ਦੀ ਬਾਣੀ ਉਤਰਦੀ ਸੀ ਤੇ ਆਪ ਉਹ ਉਸੇ ਤਰ੍ਹਾਂ ਉਚਾਰਦੇ ਸੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਝ ਦੀ ਵਾਰ ਵਿਚ ਦੱਸਿਆ ਹੈ ਕਿ ਮੈਂ ਵਾਹਿਗੁਰੂ ਜੀ ਦੇ ਦਰਬਾਰ ਸੱਦਿਆ ਗਿਆ ਸੀ ਤੇ ਉਥੋਂ ਦੁਨੀਆਂ ਨੂੰ ਉਤਾਰਨ ਦਾ ਹੁਕਮ ਮਿਲਿਆ ਸੀ। ਉਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਹੈ ਕਿ ਅਕਾਲ ਪੁਰਖ ਨੇ ਉਨ੍ਹਾਂ ਨੂੰ ਇਹ ਹੁਕਮ ਦੇ ਕੇ ਦੁਨੀਆਂ ਵਿਚ ਟੋਰਿਆ ਸੀ। ਅਕਾਲ ਪੁਰਖ ਵਾਚ ਚੌਪਈ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕਹ ਸਾਜਾ, ਜਾਏ ਤਹਾਂ ਤੇ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਅਰਥਾਤ ਵਾਹਿਗੁਰੂ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਿਆ, ਮੈਂ ਤੈਨੂੰ ਆਪਣਾ ਪੁੱਤਰ ਹੋਣ ਦੀ ਵਡਿਆਈ ਦਿੰਦਾ ਹਾਂ, ਤੈਨੂੰ ਮੈਂ ਬਣਾਇਆ ਹੈ ਕਿ ਤੂੰ ਪੰਥ ਦਾ ਪ੍ਰਚਾਰ ਕਰੇ, ਦੁਨੀਆਂ ਵਿਚ ਜਾ ਤੇ ਧਰਮ ਦਾ ਤੋਰਾ ਤੋਰ ਤੇ ਲੋਕਾਂ ਨੂੰ ਖੋਟੀ ਮਤ ਤੇ ਖੋਟੀ ਮਤ ਨਾਲ ਹੋਣ ਵਾਲੇ ਕੰਮਾਂ ਤੋਂ ਰੋਕ। ਮੁਰਾਦ ਇਹ ਸੀ ਕਿ ਜੋ ਪੰਥ ਗੁਰੂ ਨਾਨਕ ਨੇ ਬਣਾਇਆ ਹੈ ਉਸ ਦਾ ਪ੍ਰਚਾਰ ਕਰ ਤੇ ਦੁਨੀਆਂ ਖੋਟੀ ਮਤ ਵਿਚ ਹੈ ਤੇ ਉਸ ਰਾਹੇ ਜੋ ਗੁਰੂ ਨਾਨਕ ਨੇ ਟੋਰਿਆ ਹੈ ਨਹੀਂ ਟੁਰੀ, ਉਸ ਨੂੰ ਉਸ ਖਰੀ ਮਤ ਦੇ ਰਸਤੇ ਟੋਰ। ਇਸ ਤੋਂ ਤੁਸੀਂ ਸਮਝ ਲੋ ਕਿ ਜੋ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਤਰਦੀ ਸੀ ਤੇ ਉਨ੍ਹਾਂ ਫੇਰ ਮਨੁੱਖੀ ਬੋਲੀ ਵਿਚ ਰਚ ਕੇ ਸਾਨੂੰ ਦਿੱਤੀ, ਉਹ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਪ੍ਰਾਪਤ ਸੀ। ਸੋ ਗੁਰੂ ਜੀ ਨਾ ਕੇਵਲ ਮਹਾਨ ਉੱਚੇ ਕਵੀ ਸੀ, ਸਗੋਂ ਉਹ ਅਨੁਭਵੀ ਮਹਾਂਪੁਰਖ ਗੁਰੂ ਨਾਨਕ ਦੇਵ ਗੋਬਿੰਦ ਰੂਪ ਵਾਂਗੂ ਵਹ ਪ੍ਰਗਟਿਓ ਪੁਰਖ ਭਗਵੰਤ ਰੂਪ ਸਨ ਤੇ ਵਾਹਿਗੁਰੂ ਜੀ ਨੂੰ ਪੁੱਤਰ ਤੁਲ ਪਿਆਰੇ ਸਨ। ਉਹ ਜਾਪ ਜੀ ਆਦਿ ਬਾਣੀਆਂ ਆਦਿ ਗੁਰੂ ਸਾਹਿਬ ਵਾਂਗੂ ਹੀ ਉਚਾਰਦੇ ਸਨ। ਸੋ ਪੌਂਟੇ ਸਾਹਿਬ ਰਾਜ ਦੇ ਯੋਗ ਦੋਏ ਰੰਗ ਲੱਗ ਰਹੇ ਸੇ, ਦੋਏ ਨਹੀਂ ਅਨੇਕ ਰੰਗ ਲੱਗ ਰਹੇ ਸੇ। ਕਵਿਤਾ ਹੁੰਦੀ, ਬਾਣੀ ਉਚਾਰ ਹੁੰਦੀ ਸੀ, ਪਰਉਪਕਾਰ ਹੁੰਦੇ ਸੇ, ਪ੍ਰੇਮੀਆਂ ਦੇ ਪ੍ਰੇਮ ਨੂੰ ਪੂਰਾ ਕਰਦੇ ਸਨ, ਦੇਸ਼ ਨੂੰ ਜ਼ਾਲਮਾਂ ਤੇ ਰਾਜ ਤੋਂ ਛਡਾਉਣ ਤੇ ਦੇਸ਼ ਦਾ ਆਪਣਾ ਰਾਜ ਆਪ ਕਰਨ ਦੀ ਸੁਤੰਤਰਤਾ ਦੇ ਉਪਰਾਲੇ ਹੋ ਰਹੇ ਸਨ। ਖਾਨ ਨੌਕਰ ਰੱਖੇ। ਕਰਨਾਲ ਦੇ ਜ਼ਿਲ੍ਹੇ ਵਿਚ ਇਕ ਕੁੰਜਪੁਰ ਕਸਬਾ ਹੈ। ਇਸ ਦੇ ਲਾਗੇ ਇਕ ਪਿੰਡ ਹੈ ਦਾਮਲਾ। ਇਹ ਪਠਾਣਾ ਦੀ ਬਸਤੀ ਸੀ। ਇਥੇ ਦੇ 500 ਪਠਾਣ ਔਰੰਗਜ਼ੇਬ ਪਾਤਸ਼ਾਹ ਦੀ ਫੌਜ ਵਿਚ ਨੌਕਰ ਸਨ। ਔਰੰਗਜ਼ੇਬ ਉਸ ਸਮੇਂ ਦਾ ਵਿਦੇਸ਼ੀ ਮੁਗਲ ਪਾਤਸ਼ਾਹ ਸੀ। ਇਹ ਬੜਾ ਸ਼ੱਕੀ ਤੇ ਗੁਸੈਲ ਆਦਮੀ ਸੀ। ਇਹ ਦਾਮਲੇ ਦੇ ਇਨ੍ਹਾਂ ਪਠਾਣ ਸਿਪਾਹੀਆਂ ਤੇ ਕਿਸੇ ਗੱਲੋਂ ਗੁੱਸੇ ਹੋ ਗਿਆ ਤੇ ਨੌਕਰੀ ਤੋਂ ਹਟਾ ਦਿੱਤਾ। ਇਹ ਕਈ ਥਾਂ ਫਿਰੇ ਪਰ ਕਿਸੇ ਨੇ ਨੌਕਰੀ ਤੇ ਨਾ ਰੱਖੇ। ਇਹ ਡਰ ਮਾਰੇ ਕਿ ਔਰੰਗਜ਼ੇਬ ਗੁੱਸੇ ਨਾ ਹੋ ਜਾਵੇ ਕਿ ਮੇਰੇ ਹਟਾਏ ਕਿਉਂ ਕਿਸੇ ਦੇ ਨੌਕਰ ਰੱਖੇ ਹਨ। ਇਹ ਸਾਰੇ ਪੀਰ ਬੁੱਧੂ ਸ਼ਾਹ ਦੇ ਮੁਰੀਦ ਸਨ। ਜਦ ਕਿਤੇ ਨੌਕਰੀ ਨਾ ਲੱਭੀ ਤੇ ਰੋਜ਼ ਦੇ ਖਰਚਾਂ ਵੱਲੋਂ ਔਖੇ ਹੋਣ ਲੱਗੇ ਤਦ ਇਹ ਸਡੌਰੇ ਆਪਣੇ ਪੀਰ ਬੁੱਧੂ ਸ਼ਾਹ ਕੋਲ ਆਏ। ਬਾਹਰ ਡੇਰਾ ਕੀਤਾ ਤੇ ਸੋਹਣਾ ਵਕਤ ਵਿਚਾਰ ਕੇ ਪੀਰ ਸਾਹਿਬ ਪਾਸ ਹਾਜ਼ਰ ਹੋਏ। ਸਿਜਦੇ ਕਰਕੇ ਬੈਠ ਗਏ। ਫਿਰ ਆਪਣੀ ਕਹਾਣੀ ਸੁਣਾਈ ਕਿ ਬੇਰੁਜ਼ਗਾਰ ਫਿਰ ਰਹੇ ਹਾਂ, ਪਾਤਸ਼ਾਹ ਨੇ ਐਵੇਂ ਸ਼ੁਭਹਿ ਸ਼ੁਭਹਿ ਵਿਚ ਕੱਢ ਦਿੱਤੇ ਹਾਂ। ਪਾਤਸ਼ਾਹ ਤੋਂ ਡਰਦਾ ਕੋਈ ਹੋਰ ਰਾਜਾ ਮਹਾਰਾਜਾ ਨੌਕਰ ਨਹੀਂ ਰੱਖਦਾ। ਆਪ ਸਾਡੇ ਪੀਰ ਹੋ, ਆਪ ਦੀ ਸ਼ਰਨ ਆਏ ਹਾਂ, ਸਾਡੇ ਲਈ ਦੁਆਏ ਖੈਰ ਕਰੋ, ਅੱਲਾ ਸਾਨੂੰ ਰਿਜ਼ਕ ਰੋਟੀ ਦੇਵੇ, ਅਰਥਾਤ ਸਾਡੇ ਭਲੇ ਲਈ ਅਰਦਾਸ ਕਰੋ, ਰੱਬ ਸਾਨੂੰ ਨੌਕਰੀ ਦੇਵੇ। ਫਿਰ ਆਪ ਉਂਝ ਵੀ ਸਰਦੇ ਪੁੱਜਦੇ ਵਾਲੇ ਹੋ, ਕਿਤੇ ਕੋਈ ਥਾਂ ਲੱਭੋ ਤੇ ਨੌਕਰੀ ਕਰਾ ਦਿਓ। ਪੀਰ ਜੀ ਨੇ ਸੋਚਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਕੱਲ ਸੈਨਾ ਬਣਾ ਰਹੇ ਹਨ, ਉਹ ਉਨ੍ਹਾਂ ਨੂੰ ਰੱਖ ਸਕਦੇ ਹਨ, ਨਾਲੇ ਉਹ ਨਿਰਭੈ ਹਨ, ਕਿਸੇ ਦਾ ਡਰ ਨਹੀਂ ਮੰਨਦੇ, ਉਹ ਚਾਹੁਣ ਤਾਂ ਇਨ੍ਹਾਂ ਨੂੰ ਰੱਖ ਲੈਣਗੇ। ਇਹ ਸੋਚ ਸੋਚ ਕੇ ਪੀਰ ਉਨ੍ਹਾਂ ਪਠਾਣਾ ਨੂੰ ਨਾਲ ਲੈ ਕੇ ਪਹੁੰਚਿਆ ਗਿਆ। ਰਾਹ ਵਿਚ ਇਕ ਰਾਤ ਤੇ ਇਕ ਪਾਉਂਟੇ ਪਹੁੰਚ ਕੇ ਗੁਜ਼ਾਰੀ। ਅਗਲੇ ਦਿਨ ਬੁੱਧੂ ਸ਼ਾਹ ਗੁਰੂ ਕੇ ਦਰਬਾਰ ਵਿਚ ਹਾਜ਼ਰ ਹੋਇਆ ਤੇ ਸਾਰੀ ਗੱਲਬਾਤ ਗੁਰੂ ਜੀ ਅੱਗੇ ਬੇਨਤੀ ਕੀਤੀ ਤੇ ਸਿਫਾਰਿਸ਼ ਕੀਤੀ ਕਿ ਇਨ੍ਹਾਂ 500 ਸੂਰਮਿਆਂ ਨੂੰ ਨੌਕਰ ਰੱਖ ਲੋ, ਇਹ ਬੜੇ ਵੇਲੇ ਸਿਰ ਕੰਮ ਆਉਣਗੇ, ਇਹ ਮੇਰੇ ਮੁਰੀਦ ਨਿਮਕ ਹਲਾਲੀ ਕਰਨਗੇ। ਗੁਰੂ ਜੀ ਬੁੱਧੂ ਸ਼ਾਹ ਨੂੰ ਪਿਆਰ ਕਰਦੇ ਤੇ ਉਸ ਉੱਤੇ ਪੂਰਾ ਭਰੋਸਾ ਰੱਖਦੇ ਸਨ। ਬੋਲੇ, ਸਰਦਾਰਾਂ ਨੂੰ ਬੁਲਾਓ। ਸੋ ਚਾਰੇ ਸਰਦਾਰ ਹਾਜ਼ਰ ਹੋਏ, ਭੀਖਨ ਖਾਂ, ਕਾਲੇ ਖਾਨ, ਨਿਜਾਬਤ ਖਾਨ, ਹਯਾਤ ਖਾਨ। ਸਤਿਗੁਰ ਜੀ ਨੇ ਫੇਰ ਉੱਠ ਕੇ ਸਾਰੀ 500 ਦੀ ਫੌਜ ਦੇਖੀ। ਘੋੜਿਆਂ ਤੇ ਚੜੇ ਜਵਾਨ ਤੱਕੇ ਤੇ ਨੰਦ ਚੰਦ ਦੀਵਾਨ ਨੂੰ ਆਗਿਆ ਕੀਤੀ ਕਿ ਹਰ ਸਵਾਰ ਦਾ ਰੁਪਇਆ ਰੋਜ਼ ਤੇ ਹਰ ਸਰਦਾਰ ਦੇ 5 ਰੁਪਏ ਰੋਜ਼। ਘੋੜਿਆਂ ਦੇ ਖਰਚ ਖਜਾਨਿਓ, ਸਭ ਤੋਂ ਨਿਮਕ ਹਲਾਲੀ ਦੀ ਸਹੁੰ ਲਓ ਤੇ ਨਾਮ ਦਰਜ ਕਰ ਦਿਓ। ਨੰਦ ਚੰਦ ਉਨ੍ਹਾਂ ਸਾਰਿਆਂ ਨੂੰ ਨਾਲ ਲੈ ਗਿਆ ਹੇਠਾੜ ਵੱਲ, ਜਿਸ ਪਾਸੇ ਨੂੰ ਜਮੁਨਾ ਪੌਂਟੇ ਤੋਂ ਅੱਗੇ ਜਾਂਦੀ ਹੈ। ਇਨ੍ਹਾਂ ਸਾਰਿਆਂ ਦੇ ਨਾਮ ਪਤੇ ਲਿਖ ਲਏ ਤੇ ਤੰਬੂ ਲਗਵਾ ਕੇ ਡੇਰੇ ਕਰਵਾ ਦਿੱਤੇ ਅਤੇ ਨਿਮਕ ਹਲਾਲੀ ਦੀ ਸਹੁੰ ਸੁਗੰਧ ਲੈ ਲਈ। ਬੁੱਧੂ ਸ਼ਾਹ ਬਹੁਤ ਖੁਸ਼ੀ ਹੋ ਗਿਆ ਕਿ ਮੇਰਾ ਕਿਹਾ ਗੁਰੂ ਜੀ ਨੇ ਪ੍ਰਵਾਨ ਕਰ ਲਿਆ ਹੈ। ਪਠਾਣ ਖੁਸ਼ ਹੋਏ ਕਿ ਰੁਜ਼ਗਾਰ ਮਿਲ ਗਿਆ ਹੈ। ਧੰਨ ਗੁਰੂ ਦੇ ਨਾਰੇ ਮਾਰਨ ਲੱਗੇ। ਨੰਦ ਚੰਦ ਆਦਿ ਸੂਰਮੇ ਖੁਸ਼ ਹੋਏ ਕਿ ਸਾਡੀ ਫੌਜ ਵੱਧ ਗਈ ਹੈ, ਨਾਰਾ ਆਖਦੇ ਹਨ ਜੈਕਾਰੇ ਨੂੰ। ਬੁੱਧੂ ਸ਼ਾਹ ਕੁਝ ਦਿਨ ਹੋਰ ਰਹਿ ਕੇ ਦਰਸ਼ਨ ਮੇਲੇ ਕਰਦਾ ਆਪਣੇ ਨਗਰ ਸਟੋਰੇ ਚਲਾ ਗਿਆ। ਗੁਰੂ ਜੀ ਹੁਣ ਇਨ੍ਹਾਂ ਪਠਾਣਾ ਦੇ ਜੰਗੀ ਕਰਤਬ ਰੋਸ਼ ਦੇਖਦੇ। ਇਨ੍ਹਾਂ ਦੀ ਨੇਜ਼ਾਬਾਜ਼ੀ, ਇਨ੍ਹਾਂ ਦੀ ਤਲਵਾਰ ਦੇ ਵਾਰ, ਇਨ੍ਹਾਂ ਦੀ ਘੋੜੇ ਚੜੇ ਬੰਦੂਕ ਚਲਾਉਣੀ ਤੱਕ ਦੇ, ਪੈਦਲ ਹੋ ਕੇ ਜੰਗੀ ਕਰਤਬ ਆਦਿ ਸਾਰਾ ਕੁਝ ਦੇਖਦੇ। ਗੁਰੂ ਜੀ ਦੇ ਪਹਿਲੀ ਫੌਜ ਦੇ ਸਰਦਾਰਾਂ ਤੇ ਸਵਾਰਾਂ ਦੇ ਕਰਤਬ ਵੀ ਹੁੰਦੇ। ਗੱਲ ਕੀ ਪੌਂਟੇ ਇਕ ਸੋਹਣਾ ਫੌਜੀ ਅੱਡਾ ਬਣ ਗਿਆ। ਇਹ ਫੌਜੀ ਤਾਕਤ ਬਣਦੀ ਤੇ ਵੱਧਦੀ ਦੇਖ ਕੇ ਕਈ ਰਾਜੇ ਦਿਨਾਂ ਵਿਚ ਭੈ ਮੰਨਦੇ ਕਿ ਕਿਤੇ ਸਾਡਾ ਰਾਜ ਖੋਹ ਨਾ ਲੈਣ, ਪਰ ਕਈ ਸਿਆਣੇ ਸਮਝਦੇ ਕਿ ਐਸਾ ਨਹੀਂ ਕਰਨ ਲੱਗੇ। ਇਨ੍ਹਾਂ ਦੇ ਆਸ਼ੇ ਬਹੁਤ ਉੱਚੇ ਹਨ, ਪਰ ਔਰੰਗਜ਼ੇਬ ਸੁਣ ਸੁਣ ਕੇ ਦਿਲ ਵਿਚ ਖੁਣਸਦਾ ਸੀ ਤੇ ਇਸ ਉੱਠਦੀ ਤਾਕਤ ਨੂੰ ਉੱਠਦੇ ਹੀ ਨੱਪ ਦੇਣਾ ਚਾਹੁੰਦਾ ਸੀ। ਸ੍ਰੀ ਰਾਮ ਰਾਏ ਜੀ ਵੱਲੋਂ ਸੰਦੇਸ਼। ਸ੍ਰੀ ਰਾਮ ਰਾਏ ਜੀ ਹੁਣ ਸੁਖੀ ਸਨ, ਪਰ ਫਿਰ ਵੀ ਵਿਚਾਰਾਂ ਕਰਦੇ ਕਿ ਗੁਰਿਆਈ ਦੀ ਤਾਕਤ ਦੇ ਨਾਲ ਗੁਰੂ ਜੀ ਦੀ ਫੌਜੀ ਤਾਕਤ ਵੀ ਦਿਨੋ ਦਿਨ ਵੱਧ ਰਹੀ ਹੈ। ਮੇਰੇ ਆਦਮੀ ਜਾ ਕੇ ਮੇਲਾ ਤਾਂ ਕਰ ਆਏ ਹਨ, ਪਰ ਕਿਹਾ ਚੰਗਾ ਹੋਵੇ ਕਿ ਮੈਂ ਆਪ ਵੀ ਮਿਲ ਪਾਵਾਂ ਤੇ ਆਪੋ ਵਿਚ ਸਿੱਧਾ ਮੇਲ ਜੋਲ ਹੋ ਜਾਵੇ, ਫਿਰ ਮੈਂ ਨਿਸ਼ਚਿੰਤ ਹੋ ਜਾਵਾਂ, ਕੋਈ ਫਿਕਰ ਨਾ ਰਹੇ। ਫੇਰ ਸੋਚ ਫੁਰੇ ਕਿ ਜੇ ਮੈਂ ਆਪ ਤੁਰ ਕੇ ਗਿਆ ਤੇ ਲੋਕੀ ਤੇ ਮੇਰੇ ਮੁਰੀਦ ਮੈਨੂੰ ਛੋਟਾ ਸਮਝਣਗੇ। ਚਾਹੋ ਮੈਂ ਭਤੀਜਾ ਤੇ ਉਹ ਚਾਚੇ ਮੈਥੋਂ ਸਾਕਾਦਾਰੀ ਵਿਚ ਵੀ ਵੱਡੇ ਹਨ, ਪਰ ਇਧਰ ਦੇ ਸਾਰੇ ਲੋਕ ਮੈਨੂੰ ਗੁਰੂ ਸਮਝਦੇ ਹਨ। ਉਹ ਫੇਰ ਆਖਣਗੇ ਕਿ ਮੈਂ ਨੀਵਾਂ ਹਾਂ, ਗੁਰੂ ਨਹੀਂ ਹਾਂ। ਇਸ ਕਰਕੇ ਚੰਗਾ ਹੋਵੇ ਕਿ ਕਿਤੇ ਰਾਹ ਖੇੜੇ ਮਿਲ ਪੈਣ, ਮੁਲਾਕਾਤ ਹੋ ਜਾਵੇ ਤੇ ਆਪ ਜਾਣ ਦਾ ਹੌਲਾਪਨ ਵੀ ਨਾ ਹੋਵੇ। ਸੋ ਆਪ ਨੇ ਵਿਚਾਰਾਂ ਕਰਕੇ ਆਪਣਾ ਇੱਕ ਮਸੰਦ ਘੱਲਿਆ, ਇਹ ਪਾਂਵਟੇ ਪਹੁੰਚਿਆ, ਇਸ ਨੂੰ ਚੰਗੇ ਥਾਂ ਉਤਾਰਾ ਮਿਲਿਆ। ਫਿਰ ਇਹ ਗੁਰੂ ਦਰਬਾਰ ਹਾਜ਼ਰ ਹੋਇਆ, ਮੱਥਾ ਟੇਕ ਕੇ ਇਹ ਅੱਗੇ ਹੋਇਆ ਜਿੱਥੇ ਗੁਰੂ ਜੀ ਉੱਚੇ ਬੈਠੇ ਸਨ ਤੇ ਗਿਰਦੇ ਪੰਜੇ ਭਰਾ ਮਾਮਾ ਜੀ ਤੇ ਨੰਦ ਚੰਦ ਆਦਿਕ ਪਾਸ ਬੈਠੇ ਸਨ। ਉਥੇ ਚਰਨਾਂ ਵਿਚ ਬੈਠ ਕੇ ਹੌਲੀ ਹੌਲੀ ਇਸ ਨੇ ਬੇਨਤੀ ਕੀਤੀ, ਸਾਡੇ ਗੁਰੂ ਜੀ ਆਪ ਜੀ ਨੂੰ ਮਿਲਣਾ ਚਾਹੁੰਦੇ ਹਨ, ਪਰ ਆਪ ਜੀ ਪੌਂਟੇ ਆਉਣੋਂ ਕੁਝ ਸੰਕੋਚ ਰੱਖਦੇ ਹਨ, ਪਰ ਆਪ ਜੀ ਦੀ ਸ੍ਰੀ ਜੀ ਨਾਲ ਮੇਲ ਦੀ ਇੱਛਾ ਬੜੀ ਹੈ ਤੇ ਦਿਲੋਂ ਮਨੋ ਹੈ। ਸੋ ਜੇ ਕਿਰਪਾ ਕਰੋ ਕਦੇ ਉਸ ਪਾਸੇ ਸ਼ਿਕਾਰ ਚੜੋ, ਆਪ ਕਈ ਵਾਰ ਜਮਨਾ ਪਰ ਉਧਰ ਜਾਂ ਸ਼ਿਕਾਰ ਕਰਦੇ ਹੋ ਤਾਂ ਉਹ ਵੀ ਆ ਜਾਣ ਤੇ ਮੇਲ ਮਿਲਾਪ ਹੋ ਜਾਵੇ। ਮਾਮਾ ਜੀ ਨੇ ਕਿਹਾ, ਭਾਈ ਇਤਨਾ ਛਪਾਓ ਕਿਉਂ, ਮਿਲਣਾ ਹੈ, ਮਿਲਣਾ ਉੱਤਮ ਕੰਮ ਹੈ, ਖੁੱਲੇ ਦਰਵਾਜੇ ਮਿਲਣ, ਗੁਰੂ ਜੀ ਬੜੇ ਪਿਆਰ ਨਾਲ ਮਿਲਣਗੇ। ਮਸੰਦ ਨੇ ਉੱਤਰ ਦਿੱਤਾ ਕਿ ਉਹ ਬਹੁਤ ਪ੍ਰਗਟ ਹੋ ਕੇ ਮਿਲਣਾ ਨਹੀਂ ਚਾਹੁੰਦੇ, ਪਰ ਮਿਲਣਾ ਲੋਚਦੇ ਜ਼ਰੂਰ ਹਨ। ਕਿਉਂ? ਉਹ ਕਿਉਂ? ਆਪ ਜਾਣਦੇ ਹਨ, ਦਾਸ ਨੂੰ ਪਤਾ ਨਹੀਂ। ਪਰ ਗੁਰੂ ਜੀ ਸਮਝ ਗਏ ਕਿ ਸ੍ਰੀ ਰਾਮ ਰਾਏ ਜੀ ਦੇ ਮਸੰਦ ਤੇ ਨੇੜੇ ਦੇ ਬੰਦੇ ਜ਼ੋਰ ਫੜ ਗਏ ਹਨ ਤੇ ਉਹ ਉਨ੍ਹਾਂ ਤੋਂ ਝਿਜਕਦੇ ਹਨ ਕਿ ਸਿੱਧੇ ਮਿਲਿਆਂ ਇਹ ਵਿਗੜ ਜਾਣਗੇ ਤੇ ਜੇ ਚੁੱਪ ਚਾਪ ਮੇਲ ਹੋ ਗਿਆ ਤਾਂ ਇਹ ਗੱਲ ਤਾਂ ਨਾ ਸਮਝਣਗੇ ਕਿ ਸਾਡਾ ਗੁਰੂ ਨੀਵਾਂ ਹੋ ਗਿਆ ਹੈ। ਪਰ ਭੈ ਖਾਣ ਲੱਗ ਜਾਣਗੇ ਕਿ ਹੁਣ ਰਾਮ ਰਾਏ ਇਕੱਲਾ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਤਾਕਤ ਇਸ ਦੇ ਨਾਲ ਹੈ। ਇਹ ਗੁਪਤ ਆਸ਼ਾ ਲੱਗ ਕੇ ਵਿਸ਼ਾਲ ਦਿਲ ਵਾਲੇ ਗੁਰੂ ਕਲਗੀਆਂ ਵਾਲੇ ਨੇ ਕਿਹਾ, ਸੁਣ ਭਾਈ ਮਸੰਦ, ਜਿਵੇਂ ਉਨ੍ਹਾਂ ਦਾ ਆਸ਼ਾ ਹੈ ਸਾਨੂੰ ਮਨਜ਼ੂਰ ਹੈ। ਅਸੀਂ ਐਤਵਾਰ ਨੂੰ ਜਦੋਂ ਥਿਤ ਦੂਜੀ ਹੋਵੇਗੀ ਜਮਨਾ ਵਿਚ ਕਿਸ਼ਤੀ ਦੀ ਸੈਰ ਨੂੰ ਜਾਣਾ ਹੈ। ਉਥੇ ਉਹ ਵੀ ਕਿਸ਼ਤੀ ਦੀ ਸੈਰ ਕਰਦੇ ਸਾਨੂੰ ਆ ਮਿਲਣ, ਵਿਛੜਿਆਂ ਦੇ ਮੇਲੇ ਵੀ ਹੋ ਜਾਣਗੇ ਤੇ ਉਨ੍ਹਾਂ ਦੀ ਮਰਜ਼ੀ ਵੀ ਪੂਰੀ ਹੋ ਜਾਏਗੀ ਕਿ ਮੇਲਾ ਬਹੁਤ ਪ੍ਰਗਟ ਨਾ ਹੋਵੇ। ਉਂਜ ਮਗਰੋਂ ਇਸਮੇ ਲੈਣੇ ਛਿਪਣਾ ਨਹੀਂ, ਪਰ ਜਿਵੇਂ ਉਨ੍ਹਾਂ ਦੀ ਖੁਸ਼ੀ ਹੈ ਅਸੀਂ ਪੂਰੀ ਕਰਨ ਨੂੰ ਤਿਆਰ ਹਾਂ। ਗੁਰੂ ਜੀ ਨੇ ਇਹ ਸੰਦੇਸ਼ ਵੀ ਉਸ ਸ੍ਰੀ ਰਾਮ ਰਾਏ ਜੀ ਦੇ ਇਤਬਾਰੀ ਮਸੰਦ ਹੱਥ ਘੱਲਿਆ, ਯਾ ਤੇ ਰਾਮ ਰਾਏ ਕੋ ਕਹੋ ਸਾਵਧਾਨਪਨ ਸਭ ਤੇ ਰਹੋ, ਅਰਥਾਤ ਰਾਮ ਰਾਏ ਨੂੰ ਆਖੋ ਕਿ ਆਪਣੇ ਨੇੜੇ ਦੇ ਸੇਵਕਾਂ ਤੇ ਮਸੰਦਾਂ ਤੋਂ ਤਕੜੇ ਹੋ ਕੇ ਰਹੋ। ਮਸੰਦ ਸੁਨੇਹਾ ਲੈ ਕੇ ਖੁਸ਼ ਖੁਸ਼ ਡੇਰੇ ਚਲਾ ਗਿਆ ਤੇ ਜਾ ਸ੍ਰੀ ਰਾਮ ਰਾਏ ਜੀ ਨੂੰ ਸਾਰੀ ਗੱਲਬਾਤ ਸੁਣਾਈ। ਮਸੰਦ ਨੇ ਇਹ ਵੀ ਦੱਸਿਆ ਕਿ ਦਾਦਾ ਗੁਰੂ ਹਰਗੋਬਿੰਦ ਸਿੰਘ ਜੀ ਵਾਂਗੂ ਫੌਜੀ ਸਮਾਨ ਬੜਾ ਹੈ, ਗਿਣਤੀ ਫੌਜ ਦੀ ਦਿਨੋ ਦਿਨ ਵੱਧ ਰਹੀ ਹੈ, ਖਰਚ ਰਾਜਿਆਂ ਵਰਗੇ ਹਨ ਤੇ ਆਮਦਨ ਵੀ ਬੜੀ ਹੈ, ਪਰ ਸਾਰੀ ਪਰ ਸਵਾਰਥਾਂ ਤੇ ਫੌਜਾਂ ਤੇ ਖਰਚ ਹੋ ਰਹੀ ਹੈ। ਆਤਮ ਕਲਾ ਬੜੀ ਹੈ, ਸਤਸੰਗ ਦਾ ਪ੍ਰਭਾਵ ਬਹੁਤ ਜ਼ੋਰਾਂ ਤੇ ਹੈ, ਕਈ ਸੰਤ ਮਹਾਤਮਾ ਜੋਗੀ ਰਿਖੀ ਪੀਰ ਸ਼ਰਨੀ ਆ ਕੇ ਪੈ ਰਹੇ ਹਨ, ਅਨੇਕਾਂ ਮੁਸਲਮਾਨ ਮੁਰੀਦ ਹਨ, ਬੁੱਧੂ ਸ਼ਾਹ ਵਰਗੇ ਨਾਮੀ ਤੇ ਖਾਨਦਾਨੀ ਪੀਰ ਚਰਨੀ ਆ ਲੱਗੇ ਹਨ। ਨਿਰਵੈਰਤਾ ਇਤਨੀ ਹੈ ਕਿ ਫੌਜ ਵਿਚ ਸਿੱਖ ਤਾਂ ਹੋਣੇ ਹੀ ਹਨ, ਮੁਸਲਮਾਨ ਪਠਾਣਾ ਤੱਕ ਨੌਕਰ ਹਨ ਤੇ ਗੁਰੂ ਗੁਰੂ ਜਪ ਰਹੇ ਹਨ, ਸੇਵਾ ਕਰ ਰਹੇ ਹਨ, ਦੂਣ ਸਾਰੀ ਵਿਚ ਮਾਰੂ ਸ਼ੇਰ ਮੁਕਾ ਕੱਤੇ ਹਨ। ਜਮਨਾ ਦੇ ਦੋਹੀ ਪਾਸੇ ਤੋਂ ਸ਼ਿਵਾਲਕ ਪਹਾੜੀਆਂ ਵਿਚ ਜਿੱਥੇ ਜਿੱਥੇ ਪਿੰਡ ਤੇ ਖੇਤੀਆਂ ਹਨ, ਹੁਣ ਲੋਕੀ ਗਊਆਂ ਮਹੀਆਂ ਬੇਡਰ ਹੋ ਕੇ ਚਾਰਦੇ ਹਨ, ਸ਼ੇਰਾਂ ਦਾ ਕੋਈ ਡਰ ਨਹੀਂ ਰਿਹਾ।